पव्यंग परा पूर्वण है गाथा गावंत नानक पव्यंग परा पूर्वण है वाहिगुरु जी का खालसा वाहिगुरु जी की फतेह। परम सम्मानयोग चवर शतर तख्त दे मालक साहिब सतगुरु श्री गुरु ग्रंथ साहिब सच्चे पातशाह जी दे पावन पवित्र हजूरी अंदर हफ्ता वरी जो विशेष दीवान सजदे ने इस दी हाजरी आप जी ने भरी है। अमृत बचना दा कीर्तन आप जी नु गुरु सवारे गुरमुखा ने श्रवण कराया और कीर्तन की समाप्ति इस पवित्र शब्द नाल कीती गई अमृत नाम परमेश्वर तेरा जो सिमरै सो जीवै। उस तो उपरंत सत्कार योग भाई साहब जी होना ने अपनी हिरदे की तह तो जिसन गुरु ग्रंथ साहब जी ने एक शब्द दिता है तन हीर हीर का आखरी अर्थ है हिरदा तन का आखरी अर्थ है डूंगाई अपने सीने की अपनी हिरदे की तन हीर तो आप जी के चरणों में एक बेनती की है कि यत्न करिए कि अपनी आने वाली पीढ़ी नूं जे आपां संभाल सकते हाँ अपनी हयाती विच जितने को श्वास परमात्मा ने दिते ने यत्न करिए कि वह बच्चे जिन्हां नूं अजे समाज विच विचरण का भी पता नहीं असीं उन्हां दी सोच तो बिना ही उन्हां दे अपने खत्ते केस कतल करने शुरू कर देने उन्हां बच्चियां नूं अपनी पीढ़ी नूं जे बचा सको ते गुरमुखो बचा लईए क्योंकि अपने धुरे नाल अपने मूल नाल जुड़न तो बिना होर साडे कोल कोई भी चारा नहीं। गुरमुखां ने दस्तार संबंधी बड़े प्रेम नाल असानू प्रेरणा दित्ती है आस है कि आप संगत उन्हां दी बेनती नूं प्रवान करोगी। आओ जो पिछले हफ्ते तो आपां इह हजूर दी गाथा बाणी जिस दी विचार रोज शाम नूं इत्थे आपां करदे आए हां क्योंकि इस बाणी दी विचार स्तोत्रम गुरु घर तो आरंभ कीती सी ते यत्न इही हुंदा है कि किसे बाणी नूं आधार बना के लड़ीवार विचार कीती जाए ता जो गुरु दा शब्द विचार दें सुन वाले ते कहन वाले दे अंदर नूं टिकाव मिल सके। अज आप जी ने इस बाणी दा 18वां श्लोक श्रवण कीता है। इस श्लोक दा संखेप जिहा भाव आरंभ विच आप जी दे समक्ष अर्थ कर देवां। धन गुरु अर्जुन साहब सच्चे पातशाह मेहर पै करते ने कि इस दुनिया विच हर बंदा एक अंदर दी तांग लैके बैठा है मेरे कोल सुख होवे। ए गल वखरी कि साधना विचों सहूलतां विचों अंदर का सुख भालण तुरिया सहूलत विचों साधन विचों सुख नहीं मिल सकता। साहब कहिंदे ने जे आत्मक सुख लेना है ते जिन्हां दा मन परमेश्वर दे चरण कमलां नाल विलिया गया उन्हां नूं अंदर दा आत्मक सुख मिलिया है। ਅਗਲਾ ਵਚਨ ਕੀਤੋ ਨੇ ਜਿਨ੍ਹਾਂ ਦੇ ਪੂਰਵਲੇ ਭਾਗ ਵੱਡੇ ਨੇ ਉਹਨਾਂ ਨੇ ਫਿਰ ਪਰਮੇਸ਼ਵਰ ਦੀ ਗਾਥਾ ਗਾਈ ਉਹਦੇ ਗੁਣਾਂ ਨੂੰ ਗਾਇਨ ਕੀਤਾ ਦਿਨ ਰਾਤ ਪਿਆਰੇ ਦੀ ਯਾਦ ਵੀ ਜੁੜੇ ਇਹ ਵੇ ਅੱਜ ਦੇ ਸ਼ਲੋਕ ਦਾ ਸੰਖੇਪ ਜਿਹਾ ਭਾਵ ਆਓ ਕਰੋ ਕਿਰਪਾ ਸਾਧ ਸੰਗਤ ਜੀ ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੀਏ ਕੇਵਲ ਅੱਜ ਹੀ ਨਹੀਂ ਜਦੋਂ ਆਪਾਂ ਗੁਰੂ ਘਰ ਆਉਂਦੇ ਹਾਂ ਨਾ ਇੱਕ ਗੱਲ ਬੜੀ ਸੋਹਣੀ ਮੈਂ ਗੁਰਮੁਖ ਦੇ ਬਚਨ ਪੜ੍ਹੇ ਉਹ ਕਹਿੰਦੇ ਆਪਾਂ ਜੋੜੇ ਬਾਹਰ ਲਾ ਕੇ ਆਉਂਦੇ ਹਾਂ ਯਤਨ ਕਰਦੇ ਹਾਂ ਕਿ ਆਪਣੇ ਪੈਰ ਧੋ ਕੇ ਗੁਰੂ ਦਰਬਾਰ ਵਿੱਚ ਆਉਂਦੇ ਹਾਂ ਕੇਵਲ ਬਾਹਰ ਦੇ ਜੋੜੇ ਤਾਂ ਪੈਰ ਹੀ ਨਾ ਧੋਈਏ ਗੁਰੂ ਮੇਰ ਕਰੇ ਕਿ ਇਸ ਘਰ ਦੀ ਦਹਿਲੀਜ ਟੱਪਣ ਤੋਂ ਪਹਿਲਾਂ ਆਪਣੇ ਅੰਦਰ ਦੇ ਫੁਰਨੇ ਵੀ ਕਿਤੇ ਬਾਹਰ ਧਰ ਕੇ ਆ ਜਾਏ ਕੇਵਲ ਗੁਰੂ ਚਰਨਾਂ ਵਿੱਚ ਆਪਣੇ ਆਪ ਨੂੰ ਜੋੜੀਏ ਆਪ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਆਪਾਂ ਚਲੇ ਜਾਈਏ ਉਸ ਪਰਮੇਸ਼ਵਰ ਦੀ ਬਣਾਈ ਹੋਈ ਇਸ ਰਚਨਾ ਵਿੱਚ ਮਨੁੱਖ ਦਾ ਸਰੀਰ ਪੰਜਾਂ ਤੱਤਾਂ ਦਾ ਹੈ ਇਸ ਨੂੰ ਦੇਖਣ ਵਾਸਤੇ ਹਰ ਮਨੁੱਖ ਨੂੰ ਪਰਮੇਸ਼ਵਰ ਨੇ ਦੋ ਨੇਤਰ ਦਿੱਤੇ ਬੋਲਣ ਵਾਸਤੇ ਜ਼ੁਬਾਨ ਦਿੱਤੀ ਸੁਣਨ ਵਾਸਤੇ ਇਹਨੂੰ ਕੰਨ ਦਿੱਤੇ ਪਰ ਭਾਵੇਂ ਇਸ ਸਰੀਰ ਦੇ ਅੰਗਾਂ ਦੀ ਤੱਤਾਂ ਦੀ ਏਕਤਾ ਹੋਣ ਦੇ ਬਾਵਜੂਦ ਵੀ ਹਰ ਮਨੁੱਖ ਦਾ ਸੁਭਾਅ ਜਿਹੜਾ ਹੈ ਉਹ ਇੱਕੋ ਜਿਹਾ ਨਹੀਂ ਸੁਭਾਅ ਵਿੱਚ ਅਨੇਕਤਾ ਹੈ ਇਸ ਸੁਭਾਅ ਦੀ ਅਨੇਕਤਾ ਵਿੱਚੋਂ ਵੀ ਇੱਕ ਏਕਤਾ ਹੋਰ ਵੀ ਸਾਨੂੰ ਝਲਕ ਪੈਂਦੀ ਹੈ ਸਰੀਰ ਕਰਕੇ ਤੱਤਾਂ ਕਰਕੇ ਆਪਾਂ ਇੱਕ ਹਾਂ ਸਰੀਰ ਦੇ ਅੰਗਾਂ ਦੀ ਬਣਤਰ ਕਰਕੇ ਇੱਕ ਹਾਂ ਸੁਭਾਅ ਕਰਕੇ ਸਾਡੇ ਵਿੱਚ ਫਰਕ ਹੈ ਪਰ ਇੱਕ ਥਾਂ ਹਰ ਇੱਕ ਦੇ ਅੰਦਰ ਉਹ ਤਾਂਘ ਹੈ ਉਹ ਤਾਂਘ ਹੈ ਕਿ ਮੈਨੂੰ ਕਿਤੋਂ ਨਾ ਕਿਤੋਂ ਸੁੱਖ ਲੱਭ ਜਾਵੇ ਹਰ ਬੰਦਾ ਸੁੱਖ ਦੀ ਭਾਲ ਵਿੱਚ ਤੁਰਿਆ ਹੈ ਪਰ ਫਰਕ ਇੰਨਾ ਹੈ ਕਿ ਕੁਝ ਲੋਕ ਬਾਹਰ ਦੀਆਂ ਸਹੂਲਤਾਂ ਵਿੱਚੋਂ ਬਾਹਰ ਦੇ ਸਾਧਨਾਂ ਵਿੱਚੋਂ ਬਾਹਰ ਦੇ ਪਦਾਰਥਾਂ ਵਿੱਚੋਂ ਸੁੱਖ ਭਾਲਦੇ ਨੇ ਤੇ ਕੁਝ ਭਾਗਾਂ ਵਾਲੇ ਐਸੇ ਨੇ ਜਿਹੜੇ ਅੰਦਰ ਦੇ ਸੁੱਖ ਨੂੰ ਭਾਲਣ ਤੁਰੇ ਨੇ ਉਹਨਾਂ ਨੇ ਬਾਹਰ ਦੀ ਸਹੂਲਤ ਨੂੰ ਮਾਣਦਿਆਂ ਹੋਇਆਂ ਵੀ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਕੇ ਆਤਮਕ ਸੁੱਖ ਨੂੰ ਮਾਣਿਆ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਬਚਨ ਕਹੇ ਅੱਜ ਤੱਕ ਦੁਨੀਆਂ ਵਿੱਚ ਕਦੀ ਕਿਸੇ ਨੇ ਦੁੱਖ ਲਈ ਅਰਦਾਸ ਨਹੀਂ ਕੀਤੀ ਚਾਹੇ ਕੋਈ ਮੰਦਰ ਵੀ ਜਾਂਦਾ ਹੈ ਮਸੀਤ ਵੀ ਜਾਂਦਾ ਹੈ ਗੁਰਦੁਆਰੇ ਜਾਂਦਾ ਹੈ ਕੋਈ ਚਰਚ ਵੀ ਜਾਂਦਾ ਹੈ ਕਦੀ ਕਿਸੇ ਮਨੁੱਖ ਨੂੰ ਤੁਸੀਂ ਇਹ ਨਹੀਂ ਸੁਣਦੇ ਦੇਖਿਆ ਹੋਣਾ ਸੁਣਿਆ ਹੋਣਾ ਕਿ ਜਿਹੜਾ ਇਹ ਕਹੇ ਕਿ ਅੱਜ ਮੈਂ ਗੁਰਦੁਆਰੇ ਦੁੱਖਾਂ ਲਈ ਅੱਜ ਮੈਂ ਮੰਦਰ ਵਿੱਚ ਅੱਜ ਗਿਰਜੇ ਵਿੱਚ ਦੁੱਖ ਲਈ ਅਰਦਾਸ ਕਰਨ ਚੱਲਿਆ ਹਰ ਥਾਂ ਤੇ ਜਿਤਨੀ ਵੀ ਭੀੜ ਤੁਸੀਂ ਦੇਖੋਗੇ ਹਰ ਬੰਦਾ ਕੇਵਲ ਇੱਕ ਅਰਦਾਸ ਕਰਦਾ ਮੈਨੂੰ ਸੁੱਖ ਮਿਲੇ ਮੇਰੇ ਅੰਦਰ ਨੂੰ ਸੁੱਖ ਮਿਲ ਜਾਏ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੁਝ ਅੰਦਰ ਦੇ ਸੁੱਖ ਦੇ ਭਾਲ ਕਰਨ ਵਾਲੇ ਨੇ ਕੁਝ ਕੇਵਲ ਬਾਹਰ ਦੇ ਸੁੱਖ ਦੀ ਭਾਲ ਕਰਦੇ ਕੀ ਕਾਰਨ ਕਿ ਬੰਦਾ ਮੰਗਣ ਸੁੱਖ ਜਾਂਦਾ ਹੈ ਤੇ ਜਿਹੜੀ ਚੀਜ਼ ਇਹਨੇ ਕਦੀ ਮੰਗੀ ਵੀ ਨਹੀਂ ਕਦੀ ਅਰਦਾਸ ਵੀ ਨਹੀਂ ਕੀਤੀ ਫਿਰ ਵੀ ਉਹ ਚੀਜ਼ ਇਹਦੇ ਘਰ ਦੇ ਅੰਦਰ ਬਦੋ ਬਦੀ ਪ੍ਰਵੇਸ਼ ਨਹੀਂ ਕਰਦੀ ਹੈ ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਸੁੱਖ ਕੋ ਮੰਗੈ ਸਭ ਕੋ ਹਰ ਬੰਦਾ ਸੁੱਖ ਨੂੰ ਮੰਗਦਾ ਪਿਆ ਦੁੱਖ ਨਾ ਮੰਗੈ ਕੋਈ ਦੁੱਖ ਲਈ ਕਦੀ ਕਿਸੇ ਨੇ ਬੇਨਤੀ ਪੁਕਾਰ ਅਰਦਾਸ ਨਹੀਂ ਕੀਤੀ ਸੁੱਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ ਤੇ ਸ਼ਾਇਦ ਕਹਿੰਦੇ ਸੁੱਖ ਹੈ ਕੋ ਦੁੱਖ ਅਗਲਾ ਦਾ ਅਖਰੀ ਅਰਥ ਬਹੁਤ ਜ਼ਿਆਦਾ ਕਹਿੰਦੇ ਜਿਹੜਾ ਬੰਦਾ ਬਾਹਰ ਦੇ ਸੁੱਖ ਮੰਗਣ ਤੁਰਿਆ ਸਭ ਤੋਂ ਜ਼ਿਆਦਾ ਦੁਖੀ ਉਹ ਹੋਵੇਗਾ ਕਹਿਣ ਲੱਗੇ ਸੁੱਖ ਹੈ ਉਹ ਦੁੱਖ ਅਗਲਾ ਮਨਮੁਖ ਬੋਝ ਨਾ ਹੋਏ ਆਪਣੇ ਮਨ ਦੀ ਬਿਰਤੀ ਪਿੱਛੇ ਚੱਲਣ ਵਾਲੇ ਬੰਦੇ ਨੂੰ ਸਮਝ ਨਹੀਂ ਕਿ ਅਸਲੀ ਸੁੱਖ ਕਿਤੇ ਹੈ ਸੁੱਖ ਆਪਾਂ ਮੰਗਣ ਜਾਂਦੇ ਹਾਂ ਪਰ ਪੱਲੇ ਸਾਡੇ ਦੁੱਖ ਪੈ ਜਾਂਦਾ ਹੈ ਇਹਦਾ ਕਾਰਨ ਹੈ ਕਿ ਜਿੰਨਾ ਚੀਜ਼ਾਂ ਵਿੱਚੋਂ ਆਪਾਂ ਸੁੱਖ ਭਾਲਣਾ ਚਾਹੁੰਦੇ ਹਾਂ ਉਹ ਵਸਤੂਆਂ ਮਿਲ ਤਾਂ ਜਾਂਦੀਆਂ ਨੇ, ਪਰ ਪਿਆਰਿਓ ਕਈ ਵਾਰੀ ਉਹ ਮਿਲੀ ਹੋਈ ਦਾਤ ਵੀ ਦੁਖਦਾਈ ਬਣ ਜਾਂਦੀ ਹੈ। ਆਤਮਕ ਸੁੱਖ ਕੇਵਲ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਕਰਕੇ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕੁਛ ਪ੍ਰਮਾਣ ਇਸ ਪ੍ਰਥਾਏ ਦਿੱਤੇ ਨੇ ਕਿ ਜਿਹੜੀਆਂ ਸਹੂਲਤਾਂ ਬੰਦੇ ਲਈ ਦੁੱਖ ਦਾ ਕਾਰਨ ਬਣ ਗਈਆਂ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਕਿਰਪਾਲੂ ਦਾਤਾ ਜੀ ਦੇ ਸ਼ਬਦ ਨੇ, ਅਸੀਂ ਇੱਕ ਬਚਨ ਪੜ੍ਹਨੇ ਆ ਗੁਰੂ ਗ੍ਰੰਥ ਸਾਹਿਬ ਦੇ ਸੂਹੀ ਰਾਗ ਵਿੱਚ। ਉਸ ਸ਼ਬਦ ਦਾ ਸਰਲੇਖ ਹੈ ਕੁਚੱਜੀ, ਤੇ ਕੁਚੱਜੀ ਦਾ ਅਖਰੀ ਅਰਥ ਹੁੰਦਾ ਹੈ ਕਿ ਜਿਸ ਇਸਤਰੀ ਨੂੰ ਜ਼ਿੰਦਗੀ ਜੀਣ ਦਾ ਚੱਜ ਨਾ ਹੁੰਦਾ ਹੋਵੇ, ਕਿਉਂਕਿ ਕੁਚੱਜਾ ਬੰਦਾ ਸਹੂਲਤ ਵਿੱਚੋਂ ਵੀ ਦੁੱਖ ਇਕੱਠੇ ਕਰਦਾ ਰਹਿੰਦਾ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਪ੍ਰਮਾਣ ਦਿੱਤਾ ਹੈ, ਕਹਿੰਦੇ ਨੇ ਇੱਕ ਸੁਹਾਗਣ ਨੂੰ ਪਤੀ ਨੇ ਪਾਉਣ ਵਾਸਤੇ ਤਨ ਤੇ ਕੀਮਤੀ ਗਹਿਣੇ ਕਢਾ ਕੇ ਦਿੱਤੇ। ਸਿਰਫ ਇਹ ਉਦਾਹਰਨ ਸਮਝਣ ਵਾਸਤੇ ਹੈ, ਕਈ ਵਾਰੀ ਸਾਡੀ ਮਿਲੀ ਹੋਈ ਸਹੂਲਤ ਵੀ ਦੁਖਦਾਈ ਬਣ ਜਾਂਦੀ ਹੈ। ਤਨ ਤੇ ਪਾਉਣ ਵਾਸਤੇ ਕੀਮਤੀ ਗਹਿਣੇ ਕਢਾ ਦਿੱਤੇ, ਉਹਦੇ ਰਹਿਣ ਵਾਸਤੇ ਸੋਹਣਾ ਮਹੱਲ ਬਣਾ ਦਿੱਤਾ, ਉਹਦੇ ਪਾਉਣ ਵਾਸਤੇ ਕੀਮਤੀ ਪੋਸ਼ਾਕ ਉਹਨੂੰ ਸਵਾ ਦਿੱਤੀ, ਉਹਦੇ ਖਾਣ ਵਾਸਤੇ ਕੀਮਤੀ ਤੋਂ ਕੀਮਤੀ ਪਦਾਰਥ ਲਿਆਂਦੇ। ਕਹਿੰਦੇ ਨੇ ਉਹ ਪਾਏ ਹੋਏ ਗਹਿਣੇ, ਤਨ ਤੇ ਪਾਏ ਹੋਏ ਬਸਤਰ, ਮਹੱਲ ਉੱਚਾ ਸੋਹਣਾ ਘਰ, ਤੇ ਖਾਧੇ ਹੋਏ ਜਿਹੜੇ ਪਦਾਰਥ ਨੇ ਉਹ ਤਾਂ ਮੁਬਾਰਕ ਨੇ ਜੇ ਉਸ ਦੇਣ ਵਾਲੇ ਪਤੀ ਨੂੰ ਵੀ ਆਪਣੇ ਹਿਰਦੇ ਵਿੱਚ ਥਾਂ ਦਿੱਤੀ, ਤੇ ਜੇ ਪਤੀ ਨੂੰ ਘਰੋਂ ਬਾਹਰ ਕਰ ਦਿੱਤਾ ਦੁਨੀਆਂ ਦੀਆਂ ਸਹੂਲਤਾਂ ਹੰਢਾਦੀ ਰਹੀ। ਸੱਚੇ ਪਾਤਸ਼ਾਹ ਕਹਿੰਦੇ ਉਹ ਕੁਚੱਜੀ ਹੈ, ਸੱਚ ਜਾਣੇ ਉਹ ਦੁਨੀਆਂ ਦੀ ਸਹੂਲਤ ਇੱਕ ਦਿਨ ਉਹਦੇ ਲਈ ਦੁੱਖ ਬਣ ਜਾਏ। ਸਤਿਗੁਰੂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ, ਸੋਨਾ ਰੂਪਾ ਰੰਗੋਲਾ ਮੋਤੀ ਤੇ ਮਾਨਕ ਜੀਓ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਨੇ। ਸੋਨਾ ਦਾ ਅਖਰੀ ਅਰਥ ਜਿਹੜਾ ਅਸੀਂ ਗਹਿਣੇ ਪਾਉਂਦੇ ਹਾਂ ਸੋਨਾ, ਰੂਪਾ ਰੂਪਾ ਦਾ ਅਰਥ ਹੈ ਚਾਂਦੀ। ਸੋਨਾ ਰੂਪਾ ਰੰਗੋਲਾ ਮੋਤੀ ਤੇ ਮਾਨਕ ਜੀਓ, ਕੀਮਤੀ ਮੋਤੀ ਕੀਮਤੀ ਹੀਰੇ ਸੋਨਾ ਚਾਂਦੀ ਗਹਿਣੇ ਲੈ ਕੇ ਗਏ ਮਾਲਕ ਤੁਸੀਂ ਦਿੱਤੇ। ਸੋਨਾ ਰੂਪਾ ਰੰਗੋਲਾ ਮੋਤੀ ਤੇ ਮਾਨਕ ਜੀਓ, ਛੇ ਵਸਤੂ ਸ਼ੈ ਦਿੱਤੀਆਂ ਪਤੀ ਨੇ ਦਿੱਤੀਆਂ, ਇਸ ਕਰਕੇ ਕਿ ਉਹਦੀ ਪ੍ਰਸੰਨਤਾ ਮੈਂ ਲੈ ਸਕਾਂ। ਛੇ ਵਸਤੂ ਸ਼ੈ ਦਿੱਤੀਆਂ ਮੈਂ, 300 ਲਾਇਆ ਚਿਤ ਜੀਓ, ਮੰਦਰ ਮਿੱਟੀ ਸੰਦਰੇ ਪੱਥਰ ਕੀਤੇ ਰਾਸ ਜੀਓ, ਇਹਨਾਂ ਸਹੂਲਤਾਂ ਨੂੰ ਦੇਖ ਕੇ ਇੰਨੀ ਤੋਲੀ ਭੁੱਲੀਅਤ ਤੇ ਕੰਤ ਨਾ ਬੈਠੀ ਪਾ ਦਿਓ। ਪਿਆਰੋ ਇਸ ਤੁਕ ਨੂੰ ਕਦੀ ਆਪਾਂ ਧਿਆਨ ਨਾਲ ਵਾਚੀਏ, ਇਹ ਸਹੂਲਤ ਇਸ ਕਰਕੇ ਮਿਲੀ ਕਿ ਪਤੀ ਦਾ ਪਿਆਰ ਮਾਣ ਸਕੇ, ਪਤੀ ਦੀ ਖੁਸ਼ੀ ਲੈ ਸਕੇ। ਜੇ ਘਰ ਲੈ ਕੇ, ਸੋਨਾ ਚਾਂਦੀ ਲੈ ਕੇ, ਬਸਤਰ ਲੈ ਕੇ, ਗਹਿਣੇ ਲੈ ਕੇ, ਸਾਰੇ ਪਦਾਰਥ ਲੈ ਕੇ ਮਨਾ, ਫਿਰ ਵੀ ਤੂੰ ਪ੍ਰਮਾਤਮਾ ਪਤੀ ਦੇ ਨੇੜੇ ਨੀ ਬੈਠਾ, ਸੱਚ ਜਾਣੀ ਅੱਜ ਸਹੂਲਤਾਂ ਵਿੱਚੋਂ ਸੁੱਖ ਭਾਲਣਾ, ਕੱਲ ਨੂੰ ਇਹਨਾਂ ਸਹੂਲਤਾਂ ਨੂੰ ਲੈ ਕੇ ਕਹੇਗਾ ਕੀ ਖੱਟਿਆ ਜੇ ਮੈਨੂੰ ਆਪਣੇ ਪਿਆਰੇ ਪਤੀ ਦਾ ਪਿਆਰ ਹੀ ਨੀ ਮਿਲਿਆ। ਇੱਕ ਧੰਨ ਗੁਰੂ ਅਰਜਨ ਸਾਹਿਬ ਦਾ ਸਿੱਖ ਹੋਇਆ, ਉਹਨਾਂ ਦੇ ਜੀਵਨ ਨੂੰ ਮੈਂ ਪੜ੍ਹ ਰਿਹਾ ਸੀ, ਉਹਨਾਂ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ ਹੈ। ਲਖਨਊ ਵਾਲੇ ਪਾਸੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਇਸ ਸਿੱਖ ਨੇ ਪ੍ਰਚਾਰ ਕੀਤਾ। ਉਸ ਸਿੱਖ ਦਾ ਨਾਮ ਸੀ ਬਾਬਾ ਝੂੜ ਜੀ, ਨਾਮ ਉਹਨਾਂ ਦੀ ਭਾਈ ਝੂੜ। ਭਾਈ ਝੂੜ ਇਹ ਆਮ ਤੌਰ ਤੇ ਪਿੰਡਾਂ ਵਿੱਚ ਇਹਨਾਂ ਜਾਣਾ ਤੇ ਲੋਕਾਂ ਦੇ ਘਰ ਘਰ ਵੀ ਜਾ ਕੇ ਬਾਣੀ ਦੀ ਗੱਲ ਕਰਨ। ਦੂਸਰੀ ਗੱਲ, ਇਹਨਾਂ ਦਾ ਜੀਵਨ ਆਪਣਾ ਇੰਨਾ ਕੁ ਚੰਗਾ ਸੀ ਕਿ ਜਿੱਥੋਂ ਇਹ ਗੁਰੂ ਕਾ ਲਾਲ ਨਿਕਲ ਜਾਂਦਾ ਸੀ ਤੇ ਲੋਕ ਮੁਦਤਾਂ ਤੱਕ ਉਹਨੂੰ ਚੇਤੇ ਕਰਦੇ, ਤੇ ਇਸ ਭਾਵਨਾ ਵਾਲੇ ਦੀ ਜਿੰਨੇ ਸੰਗਤ ਕੀਤੀ ਉਹਦੀ ਜ਼ਿੰਦਗੀ ਪਲਟ ਜਾਂਦੀ ਸੀ, ਉਹ ਗੁਰੂ ਦੇ ਚਰਨਾਂ ਵਿੱਚ ਜੁੜ ਜਾਂਦਾ ਸੀ। ਤੇ ਉਹ ਕੱਲੀ ਬਾਣੀ ਦਾ ਪ੍ਰਚਾਰ ਨਹੀਂ ਸਨ ਕਰਦੇ, ਛੋਟੀਆਂ ਛੋਟੀਆਂ ਘਟਨਾਵਾਂ ਉਹਨਾਂ ਕਵਿਤਾ ਦੇ ਰੂਪ ਵਿੱਚ ਦੇਣੀਆਂ, ਕਵਿਤਾ ਲਿਖਣੀ ਤੇ ਸੰਗਤ ਵਿੱਚ ਜਾ ਕੇ ਉਹਨੂੰ ਸੁਣਾਉਣਾ, ਤੇ ਇਸ ਪ੍ਰਮਾਣ ਤੇ ਉਹ ਬੜੀ ਸੋਹਣੀ ਇੱਕ ਉਦਾਹਰਨ ਦਿੰਦੇ ਸਨ। ਮੈਂ ਉਹ ਕਹਿ ਕੇ ਅੱਗੇ ਥੋੜਾ ਜਿਹਾ ਤੁਰਨਾ ਚਾਹੁੰਦਾ। ਪਿਆਰਿਓ, ਰੱਬ ਨੇ ਸਾਨੂੰ ਸੁੱਖ ਦਿੱਤੇ ਨੇ, ਸਹੂਲਤਾਂ ਦਿੱਤੀਆਂ ਨੇ, ਪੁੱਤਰ ਧੀਆਂ ਦਿੱਤੇ ਨੇ, ਪਦਾਰਥ ਦਿੱਤੇ ਨੇ, ਇਹ ਸਭ ਕੁਝ ਲੈ ਕੇ ਵੀ ਸਾਡੇ ਅੰਦਰ ਓਨੀ ਦੇਰ ਤੱਕ ਸੁੱਖ ਨਹੀਂ ਆਉਣਾ ਜਿੰਨੀ ਦੇਰ ਤੱਕ ਗੁਰੂ ਨਾਨਕ ਦੇ ਚਰਨਾਂ ਦੀ ਤੇਜ ਲੈ ਕੇ ਆਪਣਾ ਅੰਦਰ ਗੁਰੂ ਚਰਨਾਂ ਵਿੱਚ ਨਹੀਂ ਜੋੜਦੇ। ਉਸ ਭਾਈ ਝੂੜ ਨੇ ਬੜਾ ਸੋਹਣਾ ਇੱਕ ਪ੍ਰਮਾਣ ਦਿੱਤਾ ਉਦਾਹਰਨ ਵਜੋਂ। ਕਹਿੰਦੇ ਨੇ ਇੱਕ ਸੀ ਰਾਜਾ, ਸਿਰਫ ਇਹ ਨਾ ਸਮਝੋ ਕਿ ਮੈਂ ਕਹਾਣੀ ਵਾਲੇ ਪਾਸੇ ਤੁਰਿਆ, ਉਹਨਾਂ ਦੀ ਰਚਨਾ ਵਿੱਚੋਂ ਮੈਂ ਇੱਕ ਅਰਥ ਕਰਨੀ ਚਾਹੁੰਦਾ। ਕਹਿੰਦੇ ਰਾਜੇ ਕੋਲ ਦੁਨੀਆਂ ਦੇ ਸਾਰੇ ਸੁੱਖ ਸਨ, ਉਹਦੇ ਕੋਲ ਰਾਜ ਮਹਲ ਨੌਕਰ ਚਾਕਰ ਸਭ ਕੁਛ ਹੈ, ਪਰ ਘਰ ਉਹਦੇ ਸੰਤਾਨ ਨਹੀਂ, ਘਰ ਉਹਦੇ ਨਾ ਪੁੱਤਰ ਨਾ ਧੀ ਕੁਛ ਵੀ ਨਹੀਂ। ਤੇ ਜਿਸ ਰਾਣੀ ਨੇ ਪਤੀ ਦੀ ਪ੍ਰਸੰਨਤਾ ਲੈਣ ਲਈ ਦਿਨ ਰਾਤ ਸੇਵਾ ਕਰਨੀ, ਕਦੀ ਵੀ ਰਾਜੇ ਦੇ ਮਨ ਚ ਇਹ ਨਾ ਫੁਰਨਾ ਉੱਠਿਆ ਕਿ ਜੇ ਇਸ ਕੁੱਖ ਵਿੱਚੋਂ ਮੇਰੇ ਘਰ ਸੰਤਾਨ ਨਹੀਂ ਹੋਈ ਤੇ ਮੈਂ ਆਪਣਾ ਦੂਜਾ ਵਿਆਹ ਚਾ ਲਵਾਂ। ਕਹਿੰਦੇ ਉਸ ਵੱਡੀ ਰਾਣੀ ਨੇ ਭਾਗਾਂ ਵਾਲੀ ਸੁਹਾਗਣੀ ਪਤੀ ਨੂੰ ਇੱਕ ਦਿਨ ਸ਼ਬਦ ਕਹਿ ਕਹਿਣ ਲੱਗੀ, ਦੇਖ ਦੁਨੀਆਂ ਦਾ ਸਾਰਾ ਸੁੱਖ ਸਾਡੇ ਕੋਲ ਹੈ ਪਰ ਘਰ ਸੰਤਾਨ ਨਹੀਂ। ਮੈਂ ਆਪ ਤੈਨੂੰ ਖੁਦ ਕਹਿੰਦੀ ਹਾਂ ਕਿ ਤੁਸੀਂ ਦੂਜਾ ਵਿਆਹ ਰਚਾ ਲਓ ਸਿਰਫ ਇਸ ਘਟਨਾ ਨੂੰ ਸਮਝਣ ਵਾਸਤੇ, ਨਾ ਕਿ ਆਪਾਂ ਇਹ ਸਮਝੀਏ ਕਿ ਸ਼ਾਇਦ ਭਾਈ ਸਾਹਿਬ ਕਿਸੇ ਹੋਰ ਪਾਸੇ ਗੱਲ ਕਰ ਰਹੇ ਸਨ। ਕਹਿਣ ਲੱਗੀ, ਤੁਸੀਂ ਮੈਂ ਆਪਣੇ ਹੱਥੀ ਤੁਹਾਡਾ ਵਿਆਹ ਰਚਾਉਂਦੀ ਹਾਂ, ਜੇ ਇਸ ਮਹਲ ਨੂੰ ਭਾਗ ਲੱਗ ਜਾਏ। ਉਹ ਭਾਈ ਝੂੜ ਲਿਖਦੇ ਨੇ ਕਿ ਉਸ ਰਾਣੀ ਨੇ ਆਪ ਵਿੱਚ ਪੈ ਕੇ ਰਾਜੇ ਦਾ ਦੂਜਾ ਵਿਆਹ ਕਰਾ ਦਿੱਤਾ। ਛੋਟੀ ਰਾਣੀ ਆਈ, ਉਹਨੂੰ ਜੀ ਆਇਆ ਕਿਹਾ ਗਿਆ, ਵੱਡੀ ਨੇ ਆਪਣੇ ਵੱਲੋਂ ਬੜਾ ਉਹਦਾ ਅਦਬ ਕੀਤਾ, ਸਤਿਕਾਰ ਕੀਤਾ, ਪਰ ਜਦੋਂ ਉਹ ਮਹਲ ਵਿੱਚ ਆਈ ਤੀਸਰੇ ਚੌਥੇ ਦਿਨ ਉਹਦੇ ਮਨ ਵਿੱਚ ਈਰਖਾ ਦੀ ਅੱਗ ਬਲ ਲੱਗੀ। ਛੋਟੀ ਨੇ ਆਉਂਦਿਆਂ ਸਾਰ ਰਾਜੇ ਨੂੰ ਆਪਣੇ ਵੱਲੋਂ ਇਹ ਕਹਿ ਦਿੱਤਾ, ਤੇਰੇ ਮਹਲ ਵਿੱਚ ਮੈਂ ਤਾਂ ਰਹਾਂਗੀ ਜੇ ਇਸ ਵੱਡੀ ਨੂੰ ਮਹਲ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਿਆ ਜਾ। ਸੱਚ ਜਾਣਿਓ ਅਸਲ ਵਿੱਚ ਇਹ ਕਹਾਣੀ ਨਹੀਂ, ਸਾਡੇ ਅੰਦਰ ਦੀ ਬਿਰਤੀ ਹੈ। ਛੋਟੀ ਆਈ, ਉਹਨੇ ਆਉਂਦਿਆਂ ਸਾਰ ਕਿਹਾ ਰਾਣੀ ਰਾਜੇ ਨੂੰ, ਇਹਨੂੰ ਘਰੋਂ ਬਾਹਰ ਕੱਢਿਆ ਜਾਏ ਤਾਂ ਮੈਂ ਤੇਰੇ ਘਰ ਵਿੱਚ ਰਹਾਂਗੀ, ਮਹਲ ਵਿੱਚ ਰਹਾਂਗੀ। ਜਦੋਂ ਵੱਡੀ ਨੂੰ ਪਤਾ ਲੱਗਾ ਤੇ ਉਹਨੇ ਰਾਜੇ ਕੋਲ ਖੱਤ ਜੋੜ ਕੇ ਫਰਿਆਦ ਕੀਤੀ। ਕਹਿਣ ਲੱਗੀ, ਮੈਨੂੰ ਤੇਰੇ ਮਹਲ ਤੋਂ ਤੁਹਾਡੇ ਤੋਂ ਬਾਹਰ ਰਹਿਣਾ ਪ੍ਰਵਾਨ ਹੈ, ਮੈਨੂੰ ਆਪਣੇ ਮਹਲ ਤੋਂ ਬਾਹਰ ਕੁੱਲੀ ਬਣਾ ਦਿਓ, ਮੈਂ ਜ਼ਿੰਦਗੀ ਦੇ ਦਿਨ ਤੇਰੇ ਦਰ ਤੇ ਕੱਟਣੇ ਨੇ, ਮਹਲ ਵਿੱਚ ਨਹੀਂ ਤੇਰੇ ਮਹਲ ਤੋਂ ਬਾਹਰ ਹੀ ਸਹੀ, ਪਰ ਇੱਕ ਛੋਟੀ ਨੂੰ ਬੇਨਤੀ ਕਰ ਦਿਓ, ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਸਿਰਫ ਮੇਰੇ ਪਤੀ ਦੇ ਬਸਤਰਾਂ ਦੀ ਸੇਵਾ ਮੈਨੂੰ ਦੇ ਦੇ। ਜਿਹੜੇ ਬਸਤਰ ਮੈਲੇ ਹੋਣ ਇਹ ਮੈਂ ਆਪਣੇ ਹੱਥਾਂ ਨਾਲ ਧੋ ਲਵਾਂ, ਇਹਨਾਂ ਬਸਤਰਾਂ ਨੂੰ ਸੁਕਾ ਲਵਾਂ, ਸਿਰਫ ਮੈਨੂੰ ਬਸਤਰਾਂ ਦੀ ਸੇਵਾ ਦੇ ਦੇ, ਹੋਰ ਮੈਂ ਮਹਲ ਵਿੱਚੋਂ ਕੁਛ ਵੀ ਨਹੀਂ ਮੰਗਦੀ। ਛੋਟੀ ਦੀ ਮਨ ਤੇ ਪਰਦਾ ਪੈ ਗਿਆ। ਕਹਿਣ ਲੱਗੀ, ਚਲੋ ਤਾਂ ਕੀ ਗੱਲ, ਠੀਕ ਹੈ, ਰਾਜੇ ਦੀ ਪੁਸ਼ਾਕ ਤੇਰੇ ਤੱਕ ਮੈਲੀ ਪਹੁੰਚ ਜਾਏਗੀ, ਆਪਣੇ ਹੱਥਾਂ ਨਾਲ ਤੂੰ ਪੁਸ਼ਾਕ ਤੋਂ ਦਈ, ਉਸ ਪੁਸ਼ਾਕ ਨੂੰ ਸੁਕਾ ਦਈ, ਪਰ ਮੇਰੀ ਇਜਾਜ਼ਤ ਤੋਂ ਬਿਨਾਂ ਤੂੰ ਮਹਲ ਵਿੱਚ ਨਹੀਂ ਆ ਸਕਦੀ, ਮੇਰੀ ਆਗਿਆ ਤੋਂ ਬਿਨਾਂ ਤੂੰ ਰਾਜੇ ਨੂੰ ਕਦੀ ਵੀ ਨਹੀਂ ਮਿਲ ਸਕਦੀ, ਕਦੀ ਵੀ ਤੂੰ ਯੁਰਤ ਨਾ ਕਰੀ ਕਿ ਰਾਜੇ ਨੂੰ ਆਪਣੇ ਬੀਬਿਆਂ ਨਾਲ ਦੇਖਣ ਦੇ ਲਈ। ਵੱਡੀ ਨੇ ਇੱਕੋ ਗੱਲ ਕੇ ਕਹਿਣ ਲੱਗੀ, ਮੇਰੇ ਸਾਈਂ ਦਾ ਘਰ ਵਸਣਾ ਚਾਹੀਦਾ ਹੈ, ਜੀ ਸਦਕੇ ਮੈਂ ਦੇਖਾਂ ਨਾ, ਪਰ ਉਹਦੀ ਪਿਆਰੀ ਨਿਸ਼ਾਨੀ ਮੈਨੂੰ ਬਸਤਰ ਜ਼ਰੂਰ ਦੇ ਦੇਈ, ਮੈਂ ਇਹਨਾਂ ਬਸਤਰਾਂ ਨੂੰ ਧੋ ਕੇ ਉਹਦੀ ਯਾਦ ਨੂੰ ਖਿਰਦੇ ਵਿੱਚ ਸਮੇਟ ਲਵਾਂਗੀ। ਪਿਆਰਿਓ, ਨਿਸ਼ਾਨੀਆਂ ਜਿਹੜੇ ਪਿਆਰ ਕਰਦੇ ਆ ਨਾ, ਉਹ ਐਵੇਂ ਸੱਟਦੇ ਨਹੀਂ। ਭਾਈ ਸਾਹਿਬ ਜਦੋਂ ਕਹਿ ਰਹੇ ਸਨ ਕਿ ਆਪਾਂ ਕੇਸਾਂ ਦੀ ਬੇਅਦਬੀ ਨਾ ਕਰੀਏ, ਮੈਂ ਉਸ ਵੇਲੇ ਸੋਚਣਾ, ਲੋਕੀ ਸਮਝਦੇ ਹੋਣੇ ਨੇ, ਪਤਾ ਨੀ ਇਹਨਾਂ ਨੂੰ ਹੋਰ ਕੁਝ ਆਉਂਦਾ ਹੀ ਨਹੀਂ, ਜਿਹੜਾ ਉੱਠਦਾ ਕੇਸ ਰੱਖੋ, ਜਿਹੜਾ ਉੱਠਦਾ ਕੇਸ ਰੱਖੋ। ਨਹੀਂ ਪਿਆਰਿਓ, ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇਹ ਮੋਹਰ ਹੈ, ਇਹ ਨਿਸ਼ਾਨੀ ਹੈ। ਵੈਸੇ ਨਿਸ਼ਾਨ ਦਾ ਅਖਰੀ ਅਰਥ ਹੁੰਦਾ ਰਾਹਦਾਰੀ। ਪਿਆਰਿਓ, ਜਿਹਦੇ ਸਿਰ ਦੇ ਉੱਤੇ ਗੁਰੂ ਕਲਗੀ ਧਰ ਦੀ ਮੋਹਰ ਹੈ, ਕੇਸ ਨੇ ਤੇ ਅੰਮ੍ਰਿਤਧਾਰੀ ਪੰਜ ਕਕਾਰ ਉਹਦੇ ਕੋਲ ਨਿਸ਼ਾਨੀਆਂ ਨੇ। ਸੱਚ ਜਾਣਿਓ, ਉਹ ਦਾਗਿਆ ਹੋਇਆ ਹੈ ਜਿਹਦੇ ਸਰੀਰ ਤੇ ਗੁਰੂ ਕੇ ਚਿੰਨ ਨੇ। ਰੱਬ ਦੀ ਦਰਗਾਹ ਵਿੱਚ ਵੀ ਗੁਰੂ ਨੇ ਉਹਦੀ ਬਾਂਹ ਪਕੜਨੀ ਹੈ। ਦੇਖੋ, ਇਹ ਕਈ ਵਾਰੀ ਅਸੀਂ ਸ਼ਬਦ ਵਰਤਨੇ ਹਾਂ। ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਨੇ ਮੈਂ ਪਾਕਿਸਤਾਨ ਗਿਆ, ਮੈਂ ਸ਼ਾਇਦ ਇੱਥੇ ਉਤੂਕ ਮਾਤਰ ਕਦੇ ਕਿਹਾ ਕਿ ਨਹੀਂ। ਕਹਿੰਦੇ ਨੇ ਸਾਈ ਪੀਰ ਬੁੱਧੂ ਸ਼ਾਹ ਦੀ ਅੰਸ਼ ਵਿੱਚੋਂ ਕੁਝ ਸੱਜਣ ਮੇਰੇ, ਉਹਨਾਂ ਨੂੰ ਜਦੋਂ ਕਹਿੰਦੇ ਨੇ ਮੈਂ ਮਿਲਿਆ ਤੇ ਉਹਨਾਂ ਦੇ ਕੇਸ ਬਿਲਕੁਲ ਸਾਬਤ ਸਨ, ਉਹ ਲਵਾਂ ਨਹੀਂ ਕਟਾਉਂਦੇ। ਕਹਿੰਦੇ ਨੇ ਅਸੀਂ ਬੈਠੇ ਹਾਂ, ਮਜ਼ਾਕ ਨਾਲ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਹੁਣ ਪਾਕਿਸਤਾਨ ਵਿੱਚ ਰਹਿੰਦੇ ਹੋ, ਤੁਹਾਡੇ ਉੱਤੇ ਕੋਈ ਪਾਬੰਦੀ ਨਹੀਂ ਕਿ ਤੁਸੀਂ ਆਪਣੇ ਕੇਸ ਨੇ ਕਦੀ ਕਟਾਏ। ਕਹਿੰਦੇ ਨੇ ਉਸ ਪੀਰ ਜੀ ਦੀ ਸੰਤਾਨ ਵਿੱਚੋਂ ਇੱਕ ਨੌਜਵਾਨ ਬੋਲਿਆ, ਮੇਰੇ ਮਜ਼ਾਕ ਦਾ ਉੱਤਰ ਉਹਨੇ ਇੰਨੀ ਗੰਭੀਰਤਾ ਨਾਲ ਦਿੱਤਾ, ਕਹਿੰਦੇ ਮੈਨੂੰ ਆਪਣੇ ਕਿਰਵਾੜ ਦੀ ਝਾਤੀ ਮਾਰ ਕੇ ਇਉਂ ਮਹਿਸੂਸ ਹੋਇਆ ਕਿ ਮੈਨੂੰ ਇਹ ਸ਼ਬਦ ਜ਼ਬਾਨ ਤੋਂ ਕਹਿਣੇ ਦੀ ਸੱਚਾਈ। ਕਹਿੰਦਾ ਮੈਂ ਜਦੋਂ ਕਿਹਾ ਵੀ ਤੁਸੀਂ ਕੇਸ ਨਹੀਂ ਕਦੀ ਕਟਾਏ, ਕਹਿੰਦਾ ਉਸ ਨੌਜਵਾਨ ਦਾ ਚਿਹਰਾ ਲਾਲ ਹੋ ਗਿਆ, ਗੰਭੀਰਤਾ ਵਿੱਚ ਆ ਕੇ ਮੇਰਾ ਹੱਥ ਪਕੜ ਕੇ ਕਹਿੰਦਾ ਅਸਲ ਵਿੱਚ ਸਿੱਖੋ ਤੁਹਾਨੂੰ ਤਾਂ ਤਰੁੱਟ ਕੇ ਗੁਰੂ ਅਮਰਤ ਦੀਆਂ ਦਾਤਾਂ ਦੇ ਗਿਆ, ਅਸੀਂ ਤਾਂ ਕੇਸ ਆਪਣੇ ਦੋ ਪੁੱਤਰ ਗੁਰੂ ਦੀ ਝੋਲੀ ਵਿੱਚ ਪਾ ਕੇ ਲਏ, ਅਸੀਂ ਕੇਸ ਲਏ ਨੇ ਝੋਲੀ ਪੁੱਤਰ ਪਾ ਕੇ ਤੁਹਾਡੇ ਉੱਤੇ ਤਾਂ ਰਹਿਮਤਾਂ ਕਰ ਦਿੱਤੀਆਂ। ਮੈਂ ਕਹਿੰਦਾ ਕਦੀ ਪੀਰ ਬੁੱਧੂ ਸ਼ਾਹ ਨੂੰ ਤੇ ਪੰਘਾਣੀ ਜਦੋਂ ਪਹੁੰਚਾ ਸਾਹਿਬ ਕਦੀ ਜਾਂਦੇ ਹਾਂ ਉਸ ਪੰਘਾਣੀ ਦੇ ਥਾਂ ਤੋਂ ਪੁੱਛਿਆ ਕਰੀਏ ਕਿ ਕੇਸ ਹੈ ਧਰਤੀ। ਦੇਖੋ ਅੰਦਰ ਨੂੰ ਸਮਝਾਉਣ ਦੀ ਗੱਲ ਹੈ, ਕਦੀ ਇੱਥੇ ਦੋ ਪੁੱਤਰਾਂ ਦਾ ਖੂਨ ਵਹਾ ਕੇ ਝੋਲੀ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੇਸ ਇੱਕ ਫਕੀਰ ਪਾ ਕੇ ਲਗਿਆ, ਆਖਰ ਉਹਨੂੰ ਗੁਰੂ ਗੋਬਿੰਦ ਸਿੰਘ ਦੇ ਕੇਸਾਂ ਵਿੱਚੋਂ ਕੀ ਨਜ਼ਰ ਆਇਆ? ਹਾਲਾਂਕਿ ਉਹ ਕੇਸ ਸਤਿਗੁਰੂ ਜੀ ਦੇ ਕੰਘੇ ਵਿੱਚ ਸਰੀਰ ਦੇ ਮੁਰਦਾ ਕੇਸ ਹਨ, ਕੰਘੇ ਵਿੱਚ ਨਿਕਲੇ ਕੋਈ ਅੜੇ ਕੋਈ ਕੇਸ ਨੇ, ਪਰ ਕਦੀ ਦੇਖੋ ਉਹਨੂੰ ਅਸਲ ਵਿੱਚ ਭਾਈ ਨੰਦ ਲਾਲ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਇੱਕ ਜ਼ੁਲਮ ਵਿੱਚੋਂ ਦੀਨ ਤੇ ਦੁਨੀਆਂ ਦੇ ਖਜ਼ਾਨੇ ਪ੍ਰਤੀਤ ਹੋਏ ਸਨ। ਤਾਂ ਹੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਰਚਨਾ ਵਿੱਚੋਂ ਅਕਸਰ ਅਸੀਂ ਪੜ੍ਹਦੇ ਹਾਂ ਕਿ ਦੀਨ ਤੇ ਦੁਨੀਆਂ ਦੋਵੇਂ ਵੱਡੇ ਅੰਦਰ ਜ਼ੁਲਮ ਪਿਆਰੇ ਨੂੰ, ਇਹ ਪੰਜਾਬੀ ਵਿੱਚ ਤਰਜਮਾ ਹੈ, ਦੀਨ ਤੇ ਦੁਨੀਆਂ ਦੋਵੇਂ ਵੱਡੇ ਅੰਦਰ ਜ਼ੁਲਮ ਪਿਆਰੇ ਹੂੰ, ਇੱਕ ਇੱਕ ਬਾਲ ਮਾਈ ਤੇ ਉਤੋਂ ਮੈਂ ਦੋਨੋਂ ਆਲਮ ਵਾਰੇ ਹੂੰ। ਭਾਈ ਨੰਦ ਲਾਲ ਇਹਨੂੰ ਫਾਰਸੀ ਵਿੱਚ ਲਿਖਦੇ ਨੇ ਕਿ ਦੀਨ ਦੁਨੀਆਂ ਦਰਕ ਮੰਦੇ ਆ ਪੂਰੀ ਰੁਖਸਾਰ ਮਾਂ, ਹਰ ਜੋ ਆਲਮ ਕੀਮਤੇ ਯਤ ਤਾਰ ਮੁਵੇ ਯਾਰ ਮਨ, ਮੇਰੇ ਯਾਰ ਮੇਰੇ ਪ੍ਰੀਤਮ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੇ ਇੱਕ ਇੱਕ ਕੇਸ ਵਿੱਚ ਦੀਨ ਤੇ ਦੁਨੀਆਂ ਦੇ ਸੁੱਖ ਪਏ। ਮੈਂ ਸੰਖੇਪ ਵੀ ਜਿਹੜੀ ਅਰਜ਼ ਪਿਆ ਕਰਨਾ, ਉਸ ਰਾਣੀ ਨੇ ਇੱਕੋ ਗੱਲ ਕਹੀ ਕਿ ਮੈਨੂੰ ਸਿਰਫ ਬਸਤਰਾਂ ਦੀ ਸੇਵਾ ਦੇ ਦੇ, ਮੈਨੂੰ ਪਤੀ ਦੇ ਚੋਲਾ ਮਿਲ ਜਾਏ, ਹੋਰ ਕੁਛ ਨਹੀਂ ਚਾਹੀਦਾ। ਛੋਟੀ ਨੇ ਬਸਤਰ ਉਹਦੇ ਤੱਕ ਪਹੁੰਚਾ ਦਿੱਤੇ, ਕੱਖਾਂ ਦੀ ਕੁੱਲੀ ਵਿੱਚ ਵੱਡੀ ਰਹਿਣ ਲੱਗੀ। ਉਹਨੇ ਕੇਵਲ ਬਸਤਰ ਧੋਣੇ ਤੇ ਜਦੋਂ ਸੁੱਕਣੇ ਪਾਣੇ, ਜਿੰਨੀ ਦੇਰ ਤੱਕ ਸੁੱਕ ਨਾ ਜਾਣੇ ਉਹਨਾਂ ਬਸਤਰਾਂ ਕੋਲ ਖਲੋਤੇ ਰਹੇ। ਆਖੀਰ ਤੇ ਉਸ ਸੇਵਾ ਵਿੱਚੋਂ ਵੀ ਉਹ ਸੁੱਖ ਮਾਣਦੀ ਗਈ। ਛੋਟੀ ਨੇ ਇੱਕ ਦਿਨ ਗੋਲੀ ਨੂੰ ਪੁੱਛਿਆ ਵੀ ਹੁਣ ਉਹਦੀ ਹਾਲਤ ਕੀ? ਮਹਿਲ ਵਿੱਚੋਂ ਬਾਹਰ ਕਰ ਦਿੱਤਾ, ਨੌਕਰਾਂ ਨੀ ਕੋਈ ਉਹਦੇ ਕੋਲ ਨੀ, ਪਤੀ ਦੇ ਮੱਥੇ ਨੀ ਲੱਗ ਸਕਦੀ, ਰੁੱਖੀ ਮਿੱਟੀ ਰੋਟੀ ਖਾਂਦੀ, ਹੁਣ ਉਹਦਾ ਹਾਲ ਕੀ? ਗੋਲੀ ਨੇ ਕਿਹਾ ਅਸਲ ਵਿੱਚ ਉਹ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਸੰਤੁਸ਼ਟ ਹੈ। ਪੁੱਛਿਆ ਜੀ ਕਿਉਂ? ਕਹਿਣ ਲੱਗੀ ਅਸਲ ਵਿੱਚ ਉਹਦੇ ਕੋਲ ਇੱਕ 9 ਲੱਖਾਂ ਹਾਰ ਹੈ, ਜਿਹੜਾ ਉਹਦੇ ਪੇਕਿਆਂ ਨੇ ਜਦੋਂ ਸ਼ਾਦੀ ਹੋਈ ਸੀ ਰਾਜੇ ਨਾਲ, ਪੇਕਿਆਂ ਨੇ ਮਾਂ ਬਾਪ ਨੇ ਹਾਰ ਪਾਇਆ। ਹੁਣ ਹਰ ਬੰਦੇ ਦੀ ਸੋਚ ਆਪਣੀ ਹੈ। ਗੋਲੀ ਕਹਿ ਰਹੀ ਹੈ ਉਹਦੇ ਕੋਲ 9 ਲੱਖਾਂ ਹਾਰ ਹੈ, ਤੇ ਜਿਹਦੇ ਕੋਲ 9 ਲੱਖਾਂ ਹਾਰ ਹੋਵੇ ਉਹ ਤਾਂ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਖੁਸ਼, ਪਰ ਉਹਨੂੰ ਪਤਾ ਨਹੀਂ ਕਿ ਗੱਲ 9 ਲੱਖੇ ਹਾਰ ਦੀ ਨਹੀਂ। ਛੋਟੀ ਨੇ ਕਿਹਾ ਕਿਸੇ ਵੀ ਤਰੀਕੇ ਨਾਲ ਉਹਦੀ ਖੁਸ਼ੀ ਜਿਹੜੀ ਹੈ ਮੈਂ ਖੋਣਾ ਚਾਹੁੰਦੀ ਹਾਂ। ਪਿਆਰਿਓ, ਬਹੁਤਾਂਤ ਵਿੱਚ ਅਸੀਂ ਲੋਕ, ਮੈਂ ਪਿਛਲੇ ਦਿਨੀ ਵੀ ਅਰਥ ਕੀਤੀ ਕਿ ਆਪਣੇ ਦੁੱਖ ਤੋਂ ਅਸੀਂ ਦੁਖੀ ਨਹੀਂ, ਅਸੀਂ ਸਭ ਤੋਂ ਜ਼ਿਆਦਾ ਦੁਖੀਆਂ ਮੇਰੇ ਗੁਆਂਢੀ ਕੋਲ, ਮੇਰੇ ਸ਼ਰੀਕੇ ਕੋਲ, ਇਹਨਾਂ ਸੁੱਖ ਕਿਉਂ? ਦੂਜੇ ਦਾ ਸੁੱਖ ਵੇਖ ਕੇ ਦੁਖੀਆਂ, ਆਪਣੇ ਦੁੱਖ ਦਾ ਤੇ ਮੁਕਾਬਲਾ ਕਰ ਲਈਏ ਪਰ ਦੂਜੇ ਦੇ ਸੁੱਖ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਕਹਿਣ ਲੱਗੀ ਇਹ ਹਾਰ ਮੇਰੇ ਕੋਲ ਚਾਹੀਦਾ। ਗੋਲੀ ਗਈ, ਉਹਨੇ ਜਾ ਕੇ ਕਿਹਾ ਵੱਡੀ ਰਾਣੀ ਤੇਰਾ ਹਾਰ ਖਰੀਦਣਾ ਚਾਹੁੰਦੀ ਹੈ ਛੋਟੀ, ਤੇ ਵੱਡੀ ਨੇ ਅੱਗੋਂ ਉੱਤਰ ਦਿੱਤਾ। ਕਹਿਣ ਲੱਗੀ ਹਾਰ ਮੈਂ ਦੇ ਸਕਦੀ ਹਾਂ ਪਰ ਇਹਦੇ ਬਦਲੇ ਇੱਕ ਕੀਮਤ ਮੈਨੂੰ ਉਹਨੂੰ ਤਾਰਨੀ ਪਏਗੀ। ਕਹਿਣ ਲੱਗੀ ਦੱਸੋ। ਕਹਿੰਦੀ ਇਹ ਦਿਨ ਵਿੱਚ ਇੱਕ ਵਾਰੀ ਸਿਰਫ ਪਤੀ ਦੇ ਇਹਨਾਂ ਦੀਦੀਆਂ ਨੂੰ ਦਰਸ਼ਨ ਕਰ ਲੈਂਦੇ ਤੇ ਇਹਨਾਂ ਹੱਥਾਂ ਨੂੰ ਪਾਣੀ ਲੈ ਕੇ ਉਹਦੇ ਚਰਨ ਧੋਣ ਦੀ ਸੇਵਾ ਮਿਲਦੀ ਹੈ। ਹਾਰ ਬੇਸ਼ਕ ਲੈ ਲੈ, ਹਾਰ ਨੂੰ ਮੈਂ ਕੀ ਕਰਨਾ ਹੈ, ਸਿਰਫ ਦਿਨ ਵਿੱਚ ਇੱਕ ਵਾਰੀ ਉਹਦੇ ਦੀਦਾਰ ਮਿਲ ਜਾਣ ਤੇ ਕੇਵਲ ਤਾਂ ਕੇਵਲ ਉਹਦੇ ਚਰਨ ਪਰਛ ਕੇ ਮੈਂ ਕੱਥੀ ਉਹਦੇ ਚਰਨ ਧੋ ਸਕਾਂ, ਬਾਕੀ ਮੈਨੂੰ ਕੁਛ ਨੀ ਚਾਹੀਦਾ। ਛੋਟੀ ਨਾਲ ਜਾ ਕੇ ਜਦੋਂ ਗੋਲੀ ਨੇ ਗੱਲ ਕੀਤੀ, ਛੋਟੀ ਨੇ ਕਿਹਾ ਇਹ ਕਿਹੜੀ ਗੱਲ ਹੈ? ਹਾਂ ਉਹ ਦੇਖ ਸਕਦੀ ਹੈ ਪਤੀ ਨੂੰ ਪਰ ਮੇਰੇ ਸਾਹਮਣੇ, ਉਹਦੇ ਪੈਰ ਧੋ ਸਕਦੀ ਹੈ ਪਰ ਮੇਰੇ ਸਾਹਮਣੇ, ਮੇਰੀ ਹਜ਼ੂਰੀ ਤੋਂ ਬਿਨਾਂ ਨਹੀਂ। ਗੋਲੀ ਨੇ ਜਾ ਕੇ ਵੱਡੀ ਨੂੰ ਦੱਸਿਆ, ਵੱਡੀ ਨੇ ਸਵੀਕਾਰ ਕਰ ਲਿਆ। ਪਿਆਰਿਓ, ਅੱਜ ਕਈ ਮਹੀਨਿਆਂ ਤੋਂ ਬਾਅਦ ਵੱਡੀ ਰਾਣੀ ਮਹਿਲ ਵਿੱਚ ਪ੍ਰਵੇਸ਼ ਕੀਤੀ, ਨੌਕਰਾਂ ਨੇ ਅਦਬ ਨਾਲ ਸੀ ਝੁਕਾਏ ਤੇ ਛੋਟੀ ਨੇ ਕਹਿ ਦਿੱਤਾ ਖਬਰਦਾਰ, ਇਸ ਘਰ ਦੀ ਹੁਣ ਮਾਲਕ ਮੈਂ ਆ, ਮੇਰੇ ਸਾਹਮਣੇ ਇਹਦੇ ਚਾਹੇ ਪੈਰਾਂ ਵਿੱਚ ਕੋਈ ਵੀ ਝੋਕੇ ਸਜਦਾ ਨਾ ਕਰੇ। ਵੱਡੀ ਕੁਛ ਨੀ ਬੋਲੀ, ਜਦੋਂ ਅੰਦਰ ਪਤੀ ਦੇ ਕਮਰੇ ਵਿਚ ਗਈ, ਕਹਿੰਦੇ ਨੇ ਬਸ ਉਹਦੀਆਂ ਅੱਖਾਂ ਭਰੀਆਂ ਸਨ, ਦਰਸ਼ਨ ਕੀਤੇ ਪਤੀ ਦੇ। ਦੇਖੋ ਸਿੱਖ ਦੇ ਬਾਣੀ ਦੇ ਅਰਥ ਕਰਨ ਦਾ ਤਰੀਕਾ ਕੈਸਾ ਸੀ, ਬੜੇ ਆਸਾਨ ਜਿਹੇ ਤਰੀਕੇ ਨਾਲ ਉਹ ਗੱਲ ਕਰ ਜਾਂਦੇ ਸਨ। ਭਾਈ ਚੂੜ ਜੀ ਕਹਿੰਦੇ ਨੇ ਜਦੋਂ ਉਹਨੇ ਪਤੀ ਨੂੰ ਦੇਖਿਆ, ਨੇਤਰ ਭਰ ਆਏ, ਉਸੇ ਵੇਲੇ ਪਤੀ ਦੇ ਚਰਨਾਂ ਨੂੰ ਕਈ ਮਹੀਨਿਆਂ ਬਾਅਦ ਹੱਥ ਲਾਇਆ ਤੇ ਇੱਕੋ ਦਮ ਭਲੇ ਗਲੇ ਭਰੇ ਹੋਏ ਗਲੇ ਨਾਲ ਕਿਹਾ, ਹੇ ਸੁਆਮੀ ਮੈਂ ਤੇਰਾ ਰੋਮ ਰੋਮ ਤੋਂ ਧੰਨਵਾਦ ਕਰਨੀ ਹਾਂ, ਮੈਂ ਤੇਰਾ ਸ਼ੁਕਰ ਅਦਾ ਕਰਨੀ ਹੈ, ਕੋਟਾਨ ਕੋਟ ਤੇਰਾ ਸ਼ੁਕਰ। ਛੋਟੀ ਖਰੀ ਦੇਖ ਰਹੀ ਸੀ, ਕਹਿਣ ਲੱਗਾ ਰਾਜਾ ਕਿ ਭਾਗਵਾਨ ਨੇ ਮੇਰਾ ਸ਼ੁਕਰ ਨਹੀਂ, ਛੋਟੀ ਦਾ ਸ਼ੁਕਰ ਕਰ ਜਿਹਨੇ ਤੈਨੂੰ ਸਮਾਂ ਦੇ ਦਿੱਤਾ ਮਹਿਲ ਵਿੱਚ ਆਉਣ ਲਈ। ਉਹ ਰਾਣੀ ਜਿਹੜੀ ਕਦੀ ਵੀ ਬੋਲੀ ਨਹੀਂ ਸੀ, ਅੱਜ ਉਹਦਾ ਆਵਾਜ਼ ਉਹਦਾ ਚਿਹਰਾ ਦੇਖਣ ਵਾਲਾ ਸੀ। ਕਹਿਣ ਲੱਗੀ ਮੈਂ ਇਹਦਾ ਕਦੀ ਵੀ ਸ਼ੁਕਰ ਨਹੀਂ ਕਰਾਂਗੀ, ਇਹਨੂੰ ਤਾਂ ਦੋਜ਼ਖ ਵਿੱਚ ਵੀ ਢੋਈ ਨਹੀਂ ਮਿਲਣੀ। ਰਾਜਾ ਪੁੱਛਦਾ ਅੱਜ ਇੰਨੀ ਉੱਚੀ ਆਵਾਜ਼, ਤੂੰ ਤਾਂ ਕਦੀ ਇੰਨਾ ਉੱਚੀ ਬੋਲੀ ਨਾ, ਆਪ ਹੀ ਤੋਂ ਲੈ ਕੇ ਆਈ। ਕਹਿਣ ਲੱਗੀ ਹੇ ਪਤੀ ਦੇਵ ਤੇਰਾ ਸ਼ੁਕਰ ਕਰਾਂਗੀ, ਤੇਰੇ ਤੋਂ ਵਾਰਨੇ ਜਾਵਾਂਗੀ, ਪਰ ਇਹਦੇ ਤੋਂ ਨਹੀਂ। ਤੇ ਆਖਦਾ ਰਾਜਾ ਦੱਸ ਕਾਰਨ ਕੀ? ਕਹਿਣ ਲੱਗੀ ਇਹ ਅਸਲ ਵਿੱਚ ਖੁਦ ਗਲਤ ਹੈ, ਜਿਹੜੀ ਇੱਕ ਹਾਰ ਦੇ ਬਦਲੇ ਅੱਜ ਪਤੀ ਦੇ ਕੁਝ ਘੜੀਆਂ ਦਰਸ਼ਨ ਦੇ ਸਕਦੀ ਏ, ਕੱਲ ਨੂੰ ਕੀਮਤੀ ਕੋਈ ਚੀਜ਼ ਮਿਲੀ ਤੇ ਉਹ ਪਤੀ ਨੂੰ ਹੀ ਵੇਚ ਸਕਦੀ। ਕਹਿਣ ਲੱਗੀ ਮੈਂ ਇਹਦਾ ਸ਼ੁਕਰ ਨਹੀਂ ਕਰਨਾ, ਇਹਨੂੰ ਕੀ ਪਤਾ ਪਤੀ ਦੀ ਸਾਰ ਕੀ ਹੈ। ਕਹਿੰਦੇ ਉਸ ਵੇਲੇ ਰਾਜੇ ਨੇ ਛੋਟੀ ਨੂੰ ਬਾਹਰ ਚੱਕਦਿਆਂ ਉਹਨੇ ਹਾਰ ਪਕੜਿਆ, ਜਿਸ ਹਾਰ ਦੇ ਬਦਲੇ ਪਤੀ ਦੇ ਦਰਸ਼ਨ ਵੇਚੇ ਸਨ, ਹਾਰ ਪਕੜਿਆ, ਜ਼ਮੀਨ ਤੇ ਉਹਦੇ ਮੋਤੀ ਤੋੜ ਤੋੜ ਕੇ ਸੱਟੇ ਤੇ ਨਾਲੇ ਪੈਰਾਂ ਨਾਲ ਫਸਲਦੀ ਜਾਏ। ਉੱਥੇ ਭਾਈ ਚੂੜ ਜੀ ਨੇ ਚਾਰ ਤੁਕਾਂ ਦੀ ਕਵਿਤਾ ਸੀ, ਉਹ ਕਵਿਤਾ ਹੈ ਕਿ ਸ਼ਾਲਾ ਹਾਰ ਟੁੱਟੇ ਅੱਧ ਵਿੱਚੋਂ ਤੇ ਤੇਰੇ ਜੀਵਨ ਲਾਲ ਅਜਾ। ਕਹਿੰਦਾ ਸ਼ਾਲਾ ਹਾਰ ਟੁੱਟੇ ਅੱਧ ਵਿੱਚੋਂ ਤੇ ਤੇਰੇ ਜੀਵਨ ਲਾਲ ਅਜਾਈ, ਜੇ ਜਾਣਾ ਹਾਰੀ ਨੂੰ ਹਾਰ ਹਰੇਂਦਾ ਤਾਂ ਹਾਰੇ ਹੱਥ ਨਾ ਪਾਈ। ਇੱਕ ਦੁਹਾਗਵਿਆਂ ਮਸਲਕ ਜਗ ਦੀ, ਦੁਹਾਗਵੇ ਦਾ ਅਖਰੀ ਅਰਥ ਹੁੰਦਾ ਜਿਹਦੇ ਸਿਰ ਦੇ ਉੱਤੋਂ ਪਤੀ ਦਾ ਹੱਥ ਹੱਥ ਜਾਏ। ਇੱਕ ਦੁਹਾਗਵਿਆਂ ਮਸਲਕ ਜਗ ਦੀ, ਹੋ ਕਿਸ ਨੂੰ ਆਸ ਸੁਣਾਈ। ਚੂੜਾ, ਚੂੜਾ ਦਾ ਅਰਥ ਭਾਈ ਚੂੜ ਜੀ। ਕਹਿਣ ਲੱਗੇ ਚੂੜਾ ਮਨ ਵਢੇਂਦੀਆਂ ਮਾਰਾਂ, ਮੈਂ ਲੁੱਟੀਆਂ ਬੇਪਰਵਾਹੀ, ਨਾਲੇ ਹਾਰ ਤੋੜੀ ਜਾਏ, ਨਾਲੇ ਕਹੀ ਜਾਏ ਲੋਕੋ ਤੇ ਪਤੀ ਦੇ ਚਰਨਾਂ ਵਿੱਚ ਜਿਹੜਾ ਸ਼ੋਕੇ ਉਹ ਪੱਥਰ ਗਲੇ ਵਿੱਚ ਪਾ ਕੇ ਕਦੀ ਵੀ ਮਿਲਦਾ ਹੁੰਦਾ। ਭਾਈ ਚੂੜ ਜੀ ਨੇ ਇੱਕ ਗੱਲ ਕਹੀ, ਕਹਿਣ ਲੱਗੇ ਹੇ ਜਗਿਆਸੂ, ਰੱਬ ਨੇ ਤੈਨੂੰ ਸੁੱਖ ਦਿੱਤੇ ਨੇ, ਇਸ ਗੁਰੂ ਨੇ ਤੇਰੇ ਤੇ ਮਿਹਰ ਕੀਤੀ ਏ, ਗੁਰੂ ਦੇ ਚਰਨ ਦੋ ਘੜੀਆਂ ਦੇ ਸੰਸਾਰ ਦੇ ਪਦਾਰਥਾਂ ਦੀ ਨਾ ਛੱਡ ਗਈ, ਜਿਹੜੇ ਕੱਪੜੇ ਪਤੀ ਕੋਲ ਪਾਇਆ ਤੇਰੀ ਸ਼ੋਭਾ ਨਹੀਂ, ਸੱਚ ਜਾਣੀ ਪਤੀ ਨੂੰ ਛੱਡ ਦੇਗਾ ਤੇ ਸਾਈਂ ਤੋਂ ਬਿਨਾਂ ਉਹ ਕੱਪੜੇ ਵੀ ਅੱਗ ਦੀਆਂ ਲਾਟਾਂ ਬਣ ਜਾਣ। ਦੇਖੋ ਆਪਾਂ ਵਾਰਾਂ ਤੇ ਵਧੀਕ ਵਿੱਚ ਇੱਕ ਸ਼ਲੋਕ ਪੜ੍ਹਨੇ, ਧੰਨ ਗੁਰੂ ਅਰਜਨ ਸਾਹਿਬ ਦੇ ਬਚਨ ਨੇ ਅਸੀਂ ਪੜ੍ਹਨੇ, ਧਨੀ ਵੀ ਹੋਣਾ 5 ਪਤੰਬਰ। ਧਨੀ ਦਾ ਆਖਰੀ ਅਰਥ ਇੱਥੇ ਪਤੀ ਮਾਲਕ, ਪਤੀ ਤੋਂ ਬਿਨਾਂ ਸਾਈਂ ਤੋਂ ਬਿਨਾਂ ਧਨੀ ਵੀ ਹੋਣਾ 5 ਪਤੰਬਰ। ਕੀਮਤੀ ਰੇਸ਼ਮੀ ਕੱਪੜੇ ਜਿਹੜੇ ਨੇ ਭਾਹੇ ਛੇਤੀ ਜਾਲੇ, ਧੂੜੀ ਵਿੱਚ ਲੁਡੰਦਲੀ ਸੋਹਾ ਨਾਨਕ ਤੈ ਸਹਿ ਨਾਲੇ, ਜੇ ਮਾਲਕ ਤੂੰ ਮੇਰੇ ਨਾਲ ਏ। ਤਨ ਦੀਆਂ ਲੀਰਾਂ ਤੇ ਤਨ ਤੇ ਪਈ ਹੋਈ ਮਿੱਟੀ ਵੀ ਮੈਨੂੰ ਸ਼ਿੰਗਾਰ ਹੈ, ਤੇ ਜੇ ਸਾਈਆਂ ਤੇਰੇ ਨਾਲ ਪਿਆਰ ਮਿਲਿਆ ਤੇ ਰੇਸ਼ਮੀ ਕੱਪੜੇ ਵੀ ਅੱਗ ਦੀਆਂ ਲਾਟਾਂ। ਹਜ਼ੂਰ ਦਾ ਇੱਕ ਪ੍ਰਮਾਣ ਹੋਰ ਹੈ, ਕਹਿੰਦੇ ਜਲ ਥਲ ਨੀਰ ਭਰੇ, ਭਾਵੇਂ ਤੂੰ ਝੀਲ ਵਿੱਚ ਗਰਮੀ ਦੇ ਦਿਨਾਂ ਵਿੱਚ ਘਰ ਬਣਾ ਲੈ, ਸ਼ੀਤਲ ਪਵਨ ਝੁਲਾਰ ਦੇ, ਸੇਜੜੀਆਂ ਸੁਯਨ ਹੀਰੇ ਲਾਲ ਚੜੰਦੀਆਂ, ਸੁਪਰ ਕੱਪੜ ਭੋਗ ਸਭ ਕੁਝ ਲੈ ਕੇ ਵੀ ਸਾਹਿਬ ਕਹਿੰਦੇ ਨਾਨਕ ਪੀੜੀ ਨੀ ਹੋਣੀ ਤਪੀ। ਜੇ ਪਤੀ ਨਹੀਂ, ਸਾਈ ਨਹੀਂ, ਮਾਲਕ ਨਹੀਂ ਤੇ ਉਹ ਸਹੂਲਤ ਨੂੰ ਕੀ ਕਰਨਾ ਹੈ। ਜਿਹੜੀ ਮੈਂ ਬੇਨਤੀ ਆਰੰਭ ਕੀਤੀ ਏ, ਅਸੀਂ ਸੁੱਖ ਜ਼ਰੂਰ ਭਾਲਦੇ ਹਾਂ ਪਰ ਜਿਸ ਥਾਂ ਤੋਂ ਗੁਰੂ ਨੇ ਸੁੱਖ ਹੈ ਉਸ ਥਾਂ ਦੀ ਥਾਂ ਆਪਾਂ ਸੋਚਦੇ ਹਾਂ ਸ਼ਾਇਦ ਪਦਾਰਥਾਂ ਵਿੱਚੋਂ ਸੁੱਖ ਮਿਲੇ। ਅਸਲੀ ਸੁੱਖ ਕਿਤੇ ਹੈ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਵਿੱਚ ਜੋੜ ਦੇਣਾ। ਧੰਨ ਗੁਰੂ ਤੇਗ ਬਹਾਦਰ ਜੀ ਨੂੰ ਪੁੱਛੋ, ਉਹ ਮੌਕਾ ਦੇ ਕੇ ਕਹਿੰਦੇ ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ, ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ। ਜੇ ਸੁੱਖ ਲੈਣਾ ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਸੁੱਖ ਨਾ ਹੀ ਬਹੁਤ ਹੈ ਧੰਨ ਖਾਟ ਹੈ, ਸੁੱਖ ਨਾ ਹੀ ਦੇਖੈ ਨਿਤ ਨਾਟੈ, ਸੁੱਖ ਨਾ ਹੀ ਕੋ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ, ਸੁਖ ਸਹਿਜ ਆਨੰਦ ਲਹੋ, ਸਾਧ ਸੰਗਤ ਪਾਈਐ ਵਡਭਾਗੀ, ਗੁਰਮੁਖ ਹਰ ਹਰ ਨਾਮ ਕਹੋ। ਜੇ ਸੁਖ ਲੈਣਾ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਕਿ ਜਪ ਮਨ ਸਤਨਾਮ, ਸਦਾ ਸਤਨਾਮ ਤੇ ਸ਼ਬਦ ਆਰੰਭ ਹੁੰਦਾ ਗੁਰੂ ਰਾਮਦਾਸ ਜੀ ਦਾ ਸ਼ਬਦ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਮਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜੈ ਹਰ ਸਿਮਰਨ ਭਰਿਆ, ਜੇ ਅੰਦਰ ਦਾ ਸੁਖ ਲੈਣਾ, ਜੈ ਹਰ ਸਿਮਰਨ ਭਰਿਆ ਤੈ ਉਪਾਦ ਗਤ ਕੀਨੀ, ਵਡ ਭਾਗੀ ਕਰ ਜਪਨਾ, ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਅਸਲ ਵਿੱਚ ਸੋਖੇ ਵਿੱਚ ਜਪ ਹਰ ਭਵਜਲ ਤਨ, ਗੁਣ ਨਿਧਾਨ ਗੁਣ ਤਿਨੀ ਗਾਏ, ਜਾ ਕੋ ਕਿਰਪਾ ਧਾਰੀ, ਸੋ ਸੁਖੀਆਂ ਧਨ ਉਸ ਜਨਮਾਂ ਸੋ ਸੁਖੀਆਂ। ਪਰ ਕੌਣ ਗੁਣ ਨਿਧਾਨ ਗੁਣ ਤਿਨੀ ਗਾਏ, ਜਾ ਕੋ ਕਿਰਪਾ ਧਾਰੀ, ਸੋ ਸੁਖੀਆਂ ਧਨ ਉਸ ਜਨਮਾਂ ਨਾਨਕ ਤੇਸੈ ਬਲਹਾਰੀ। ਸੋ ਕਿਹਦੇ ਕੁਲ ਹੈ? ਸਾਹਿਬ ਨੇ ਬਾਣੀ ਵਿੱਚ ਕਿਹਾ ਉਠਤ ਸੁਖੀਆਂ ਬੈਠਤ ਸੁਖੀਆਂ, ਭੋ ਨਹੀਂ ਲਾਗੈ ਜਾਂ ਐਸੇ ਬੁਝੀਆਂ, ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਤਾ ਅੰਤਰ ਜਾਮੀ, ਸੋਏ ਅਚਿੰਤਾ ਜਾਗ ਅਚਿੰਤਾ, ਜਾਂ ਕਾਂ ਪ੍ਰਭ ਤੂੰ ਵਰਤੰਤਾ, ਘਰ ਸੁਖ ਵਸਿਆ। ਤੇਰੇ ਜੇ ਅੰਦਰ ਸੁਖ ਹੈ ਤਾਂ ਬਾਹਰ ਸੁਖ ਹੈ ਪਿਆਰਿਆ, ਜੇ ਅੰਦਰ ਅੱਗ ਵਰਦੀਏ ਤੇ ਬਾਹਰ ਦੇ ਸੁਖ ਕੀ ਕਰਾਂਗੇ। ਆਪਾਂ ਬਹੁਤਾਤ ਵਿੱਚ ਤੁਸੀਂ ਕਈ ਲੋਕਾਂ ਨੂੰ ਦੇਖਦੇ ਹੋ, ਪਿਆਰਿਓ ਮਕਾਨ ਬੜੇ ਕੀਮਤੀ ਨੇ, ਪਲੰਗ ਬੜੇ ਕੀਮਤੀ ਨੇ, ਪਰ ਬਦਕਿਸਮਤੀ ਹੈ ਸਾਰੀ ਰਾਤ ਪਲੰਗ ਤੇ ਪਾਸੇ ਮਾਰਦੇ, ਨੀਂਦ ਨਹੀਂ ਨਸੀਬ ਹੁੰਦੀ। ਕੀ ਉਹ ਸਹੂਲਤ ਵਿੱਚੋਂ ਸੁੱਖ ਮਿਲ ਸਕਦਾ? ਇੱਕ ਬੰਦਾ ਜੇ ਆਪਣੇ ਚਸ਼ਮੇ ਦਾ ਫਰੇਮ ਸੋਨੇ ਦਾ ਬਣਾ ਲਏ, ਉਹਦੇ ਵਿੱਚ ਹੀਰੇ ਦੀਆਂ ਕਣੀਆਂ ਵੀ ਜਿਰ ਗਏ, ਪਿਆਰਿਓ ਸੋਨੇ ਦੇ ਫਰੇਮ ਨਾਲ ਨੇਤਰਾਂ ਦੀ ਜੋਤ ਨਸੀਬ ਨਹੀਂ ਹੋ ਸਕਦੀ। ਰੁਪਈਏ ਨਾਲ ਸੋਨੇ ਦੀ ਐਨਕ ਬਣਵਾਈ ਜਾ ਸਕਦੀ ਹੈ, ਪਰ ਰੁਪਈਏ ਨਾਲ ਦੇਖਣ ਵਾਲਾ ਸੁੱਖ ਨਹੀਂ। ਰੁਪਈਏ ਨਾਲ ਘਰ ਬਣਾਇਆ ਜਾ ਸਕਦਾ, ਰੁਪਈਏ ਨਾਲ ਆਤਮਕ ਸੁੱਖ ਨਹੀਂ, ਰੁਪਈਏ ਨਾਲ ਪਲਕ ਖਰੀਦੇ ਜਾ ਸਕਦੇ ਨੇ, ਰੁਪਈਏ ਨਾਲ ਨੀਂਦ ਨਹੀਂ, ਰੁਪਈਏ ਨਾਲ ਲੋਕਾਂ ਵਿੱਚ ਜੈ ਜੈਕਾਰ ਕਰਾਈ ਜਾ ਸਕਦੀ ਹੈ, ਪਰ ਚੇਤੇ ਰੱਖੋ ਟਕਿਆਂ ਦੇ ਨਾਲ ਰੱਬ ਦੇ ਘਰ ਵਿੱਚ ਢੋਈ ਨਹੀਂ। ਆਤਮਕ ਸੁੱਖ ਕੇਵਲ ਰਾਮ ਵਿੱਚ ਹੈ। ਸਾਹਿਬ ਕਹਿੰਦੇ ਨੇ ਘਰ ਸੁੱਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜਦੋਂ ਗੁਰੂ ਜੀ ਨੇ ਮੰਤਰ ਦ੍ਰਿੜ ਕਰਾਇਆ, ਧੰਨ ਗੁਰੂ ਅਰਜਨ ਸਾਹਿਬ ਦੇ ਬਚਨਾਂ ਨੂੰ ਆਪਾਂ ਅੱਗੇ ਤੁਰੀਏ, ਕਹਿੰਦੇ ਨੇ ਜਿਸ ਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਬਿੰਨਿਆ ਗਿਆ। ਹੁਣ ਬਿੰਨਿਆ ਦਾ ਅਰਥ ਆਪ ਸਮਝਦੇ ਹੋ, ਬਿੰਨਿਆ ਦਾ ਅਰਥ ਹੈ ਇੱਕ ਮਿਕ ਹੋ ਜਾਣਾ, ਪਤੀਜ ਜਾਣਾ, ਮਨ ਗੁਰੂ ਦੇ ਚਰਨਾਂ ਵਿੱਚ ਡਿੱਗ ਜਾਣਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਜਿਹਦਾ ਮਨ ਅੰਦਰੋਂ ਬਿੰਨਿਆ ਗਿਆ ਨਾ, ਉਹ ਦੁਨੀਆਂ ਦੇ ਕਾਰ ਵਿਹਾਰ ਕਰਦਾ ਹੋਇਆ ਵੀ ਸਾਈਂ ਤੋਂ ਕਦੀ ਵਿਛੜਦਾ, ਸਾਈਂ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਨਾਮਦੇਵ ਜੀ ਦਾ ਇੱਕ ਅੰਮ੍ਰਿਤ ਬਚਨ ਹੈ, ਰਾਮਕਲੀ ਰਾਗ ਹੈ, ਉਹਦੇ ਵਿੱਚ ਭਗਤ ਜੀ ਨੇ ਕੁਝ ਉਦਾਹਰਣਾਂ ਦਿੱਤੀਆਂ ਨੇ ਕਿ ਜਿਨ੍ਹਾਂ ਦਾ ਮਨ ਅੰਦਰੋਂ ਸਾਈਂ ਦੇ ਚਰਨਾਂ ਵਿੱਚ ਬਿੰਨਿਆ ਹੈ ਨਾ, ਉਹ ਕੰਮ ਕਾਰ ਕਰਦਿਆਂ ਨੇ ਕਦੀ ਸਾਈਂ ਨੂੰ ਹਿਰਦੇ ਵਿੱਚੋਂ ਵਿਸਾਰਦੇ ਨੇ, ਤੇ ਜਿਹਦਾ ਅੰਦਰ ਨਹੀਂ ਬਿੰਨਿਆ, ਜਿਹਦਾ ਅੰਦਰ ਨਹੀਂ ਭਿੱਜਿਆ, ਕਿਤੇ ਰੱਖਿਓ ਉਹ ਕਈ ਵਾਰੀ ਗੁਰੂ ਕੋਲ ਬੈਠਾ ਹੋਇਆ ਵੀ ਅੰਦਰ ਨੂੰ ਟਿਕਾ ਨਹੀਂ ਸਕਦਾ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ, ਇਹ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੇ, ਮਨ ਰਾਮ ਨਾਮਾ ਵੇਦੀਅਤ ਅਜ ਚਰਨਾਰ ਬਿੰਦ ਵਿਦਿਅਤ, ਜਿਹਦਾ ਮਨ ਪ੍ਰਭੂ ਦੇ ਚਰਨਾਂ ਵਿੱਚ ਬਿੰਨਿਆ ਗਿਆ। ਬਾਬਾ ਨਾਮਦੇਵ ਜੀ ਕਹਿੰਦੇ ਨੇ ਮਨ ਰਾਮ ਨਾਮਾ ਵੇਦੀ ਅਲੇ, ਮੇਰਾ ਮਨ ਪ੍ਰਭੂ ਦੇ ਨਾਮ ਵਿੱਚ ਇਸ ਤਰ੍ਹਾਂ ਬਿੰਨਿਆ ਗਿਆ। ਕਿਵੇਂ? ਕਹਿੰਦੇ ਨੇ ਜੈਸੇ ਕਣਕ ਕਲਾ ਚਿਤ ਮਾਝੀ ਅਲੇ, ਜਿਵੇਂ ਇੱਕ ਸੋਨਾ ਘੜਨ ਵਾਲਾ ਵੀਰ ਕੋਠਾਲੀ ਵਿੱਚ ਸੋਨਾ ਪਾਇਆ, ਸੋਨੇ ਨੂੰ ਘੜੀ ਜਾਂਦਾ ਹੈ ਤੇ ਨਾਲ ਗ੍ਰਾਹਕਾਂ ਨਾਲ ਗੱਲਾਂ ਵੀ ਕਰਦਾ, ਤੇ ਜੇ ਉਹਨੂੰ ਪੁੱਛਿਆ ਜਾਏ ਵੀ ਇੱਕ ਵੇਲੇ ਤੂੰ ਦੋ ਕੰਮ ਕਰਨਾ, ਗ੍ਰਾਹਕ ਨਾਲ ਗੱਲ ਵੀ ਕਰਨਾ ਤੇ ਸੋਨਾ ਵੀ ਕਰਨਾ, ਤੇ ਉਸ ਕਲਾਕਾਰ ਦਾ ਸੋਨੇ ਕਰਨ ਵਾਲੇ ਦਾ ਉੱਤਰ ਹੁੰਦਾ, ਮੈਂ ਗ੍ਰਾਹਕਾਂ ਨਾਲ ਗੱਲ ਜ਼ਰੂਰ ਕਰਨਾ ਪਰ ਮੇਰਾ ਅੰਦਰ ਵਾਲਾ ਚਿੱਤ ਜਿਹੜਾ ਉਹ ਕਦੀ ਸੋਨੇ ਤੋਂ ਦੂਰ ਨਹੀਂ ਗਿਆ। ਕਹਿੰਦੇ ਨੇ ਜੇ ਇੱਕ ਸੁਨਾਰ ਸੋਨਾ ਘੜਦਿਆਂ ਧਿਆਨ ਸੋਨੇ ਵਿੱਚ ਰੱਖਦਾ ਤੇ ਗੱਲਾਂ ਗ੍ਰਾਹਕਾਂ ਨਾਲ ਕਰਦਾ, ਸੱਜਣਾ ਤੇਰਾ ਚਿੱਤ ਬਿੰਨਿਆ ਹੋਣਾ ਚਾਹੀਦਾ, ਤੂੰ ਦੁਨੀਆਂ ਵਿੱਚ ਗੱਲਾਂ ਕਰਦਿਆਂ ਹੋਇਆਂ ਵੀ ਸਾਈਂ ਨੂੰ ਹਿਰਦੇ ਵਿੱਚ ਯਾਦ ਕਰ ਸਕਣਾ। मन राम नामा वेदी अले जैसे कनक कला चित मांदी अले उस शब्द दियां आरंभ वालियां तुकानी किन्हें छोटे छोटे न्याणियां नु देखो मैं उदाहरणा दे अखरी अर्थ कर जाना हाथ विच उन्हां ने पतंग पकड़ी पतंग नु आसमान विच उड़ांदे पए ने जदों आकाश विच ओ पतंग उड़न लगी एक बच्चे ने अपने हाथ दे विच डोर पकड़ ली नाल निके निके न्याणे होर इकट्ठे हो गए उन्हां न्याणियां नाल गल्लां भी करता है हसदा भी पिया है उस छोटे जे बच्चे तो सीख लईए कि जे मन अंदरों जुड़िया होवे ते किरतकार करदियां भी साईं दी याद हिरदे विचों विसरेगी नहीं ਉਹ ਨਿਆਣਿਆਂ ਨਾਲ ਛੋਟਾ ਬੱਚਾ ਗੱਲਾਂ ਵੀ ਕਰਦਾ ਹੈ ਹੱਥ ਡੋਰ ਪਕੜੀਏ ਤੇ ਜੇ ਉਹਨੂੰ ਪੁੱਛੀਏ ਬੇਟਾ ਕਿ ਤੇਰਾ ਧਿਆਨ ਡੋਰ ਵਾਲੇ ਪਾਸੇ ਵੇ ਕਿ ਆਪਣੇ ਸਾਥੀਆਂ ਵਾਲੇ ਪਾਸੇ ਵੇ ਜਿਨ੍ਹਾਂ ਨਾਲ ਤੂੰ ਗੱਲਾਂ ਪਿਆ ਕਰਦਾ ਉਹ ਕਹਿੰਦਾ ਹੈ ਕਿ ਮੈਂ ਸਾਥੀਆਂ ਨਾਲ ਗੱਲਾਂ ਤਾਂ ਕਰਨਾ ਪਰ ਧਿਆਨ ਮੇਰਾ ਡੋਰ ਵਿੱਚ ਹੈ ਕਿ ਮੇਰੀ ਪਤੰਗ ਨੂੰ ਕੋਈ ਕੱਟ ਕੇ ਨਾ ਲੈ ਜਾਏ ਕਹਿੰਦੇ ਨੇ ਜੇ ਬੱਚਾ ਪਤੰਗ ਉਡਾਉਂਦਿਆ ਡੋਰ ਵਿੱਚ ਧਿਆਨ ਰੱਖ ਕੇ ਗੱਲਾਂ ਕਰ ਸਕਦਾ ਤੂੰ ਆਪਣੇ ਮਨ ਨੂੰ ਅਭਿਆਸ ਵੀ ਜੋੜ ਪਿਆਰਿਆ ਤੂੰ ਦੁਨੀਆਂ ਦੇ ਕਾਰ ਵਿਹਾਰ ਕਰਦਿਆਂ ਵੀ ਜੁੜ ਸਕਣਾ ਹੈ ਭਗਤ ਜੀ ਨੇ ਤੀਸਰਾ ਪ੍ਰਮਾਣ ਦਿੱਤਾ ਪਹਿਲਾਂ ਪਿੰਡਾਂ ਥਾਵਾਂ ਤੇ ਖੂਹ ਤੋਂ ਪਾਣੀ ਭਰਨਾ ਬੀਬੀਆਂ ਭੈਣਾਂ ਨੇ ਇਕੱਠੀਆਂ ਹੋ ਕੇ ਘੜੇ ਲਿਆਂਦੇ ਪਾਣੀ ਦੇ ਘੜੇ ਭਰੇ ਸਿਰ ਤੇ ਘੜੇ ਰੱਖ ਕੇ ਤੁਰੀਆਂ ਆਪਸ ਵਿੱਚ ਗੱਲਾਂ ਵੀ ਕਰਨ ਹੱਸਣ ਵੀ ਤੇ ਜੇ ਪੁੱਛਿਆ ਜਾਏ ਕਿ ਤੁਹਾਡਾ ਧਿਆਨ ਸਿਰ ਤੇ ਰੱਖੇ ਪਾਣੀ ਵਿੱਚ ਭਰੇ ਹੋਏ ਘੜੇ ਵਿੱਚ ਹੈ ਜਾਂ ਆਪਸ ਵਿੱਚ ਜਿਹੜੀਆਂ ਗੱਲਾਂ ਕਰਦੀਆਂ ਜੇ ਉਹ ਕਹਿੰਦੀਆਂ ਆਪਸ ਵਿੱਚ ਜ਼ਰੂਰ ਹੱਸਦੀਆਂ ਵਾ ਪਰ ਜਿਹੜਾ ਸਾਡਾ ਚਿੱਤ ਹੈ ਉਹ ਸਿਰ ਤੇ ਰੱਖੇ ਹੋਏ ਘੜੇ ਤੇ ਨੇ ਭਗਤ ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ ਹੈ ਕਹਿੰਦੇ ਇੱਕ ਪਸ਼ੂ ਵੱਲ ਝਾਤੀ ਮਾਰੀਏ ਇੱਕ ਵੱਡਾ ਘਰ ਹੋਵੇ ਜਿਹਦੇ 10 ਦਰਵਾਜ਼ੇ ਹੋਣ ਉਹਦੇ ਵਿੱਚੋਂ ਗਾਂ ਨੂੰ ਕਿਸੇ ਦਰਵਾਜ਼ੇ ਵਿੱਚੋਂ ਬਾਹਰ ਕੱਢ ਦਿਓ ਤੇ ਗਾਂ ਭਾਵੇਂ 5 ਕੋਹ ਦੂਰ ਜਾ ਕੇ ਚਾਰਾ ਚੁਗਦੀ ਹੋਵੇ ਪਰ ਉਹਦਾ ਚਿੱਤ ਜਿਹੜਾ ਚਾਰਾ ਚੁਗਦਿਆਂ ਜ਼ਮੀਨ ਤੇ ਪਏ ਹੋਏ ਘਾਹ ਨੂੰ ਚਰਦਿਆਂ ਵੀ ਧਿਆਨ ਉਹਦਾ ਘਰ ਆਪਣੇ ਬੱਚੇ ਵਾਲੇ ਪਾਸੇ ਰਹਿੰਦਾ ਹੈ ਭਗਤ ਜੀ ਨੇ ਉਸ ਤੋਂ ਅਗਲੀ ਉਦਾਹਰਨ ਦਿੱਤੀ ਕਹਿੰਦੇ ਨੇ ਆਪਣੇ ਚਿੱਤ ਨੂੰ ਸ਼ਬਦ ਵਿੱਚ ਵਿਲ ਤਾਂ ਸਹੀ ਇਹ ਤਾਂ ਸਿਰਫ ਤੇਰੀਆਂ ਧੁਚਰਾਂ ਨੇ ਕਿ ਧਿਆਨ ਕਿਵੇਂ ਟਿਕੇਗਾ ਧਿਆਨ ਕਿਵੇਂ ਜੁੜੇਗਾ ਪਿਆਰਿਆ ਤੂੰ ਇੱਕ ਵਾਰੀ ਨੀਅਤ ਰਾਸ ਕਰਕੇ ਤੁਰ ਤਾਂ ਸਹੀ ਫਿਰ ਕਿਰਤਕਾਰ ਕਰ